ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਨਾਇਡੋਕ ਵੀਕ ਬਾਰੇ। ਆਦੀਵਾਸੀ ਲੋਕਾਂ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਮਨਾਉਣ ਅਤੇ ਮਾਨਤਾ ਦੇਣ ਦਾ ਇਹ ਇੱਕ ਹਫ਼ਤਾ ਹੈ। ਇਹ ਬੀਤੇ ਐਤਵਾਰ 2 ਜੁਲਾਈ ਨੂੰ ਸ਼ੁਰੂ ਕੀਤਾ ਗਿਆ। ਹਰ ਸਾਲ ਜੁਲਾਈ ਦੇ ਸ਼ੁਰੂ ਵਿੱਚ ਆਯੋਜਿਤ ਕੀਤਾ ਜਾਣ ਵਾਲਾ ਇਹ ਨਾਇਡੋਕ ਹਫ਼ਤਾ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਆਸਟ੍ਰੇਲੀਆ ਦੇ ਪਹਿਲੇ ਮੂਲ ਲੋਕਾਂ ਬਾਰੇ ਜਾਣਨ ਦਾ ਇੱਕ ਵਧੀਆ ਸਮਾਂ ਹੁੰਦਾ ਹੈ। ਇਸ ਸੰਬੰਧ ਵਿੱਚ ਅਸੀਂ ਪੰਜਾਬੀ ਭਾਈਚਾਰੇ ਦੀ ਗੁਰਮੀਤ ਕੌਰ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਲੈ ਕੇ ਆਏ ਹਾਂ, ਜਿਨ੍ਹਾਂ ਨੇ ਆਪਣੇ ਨਿੱਜੀ ਅਤੇ ਨੌਕਰੀ ਦੇ ਸਮੇਂ ਵਿੱਚੋਂ ਸਮਾਂ ਕੱਢਦੇ ਹੋਏ ਆਦੀਵਾਸੀ ਭਾਈਚਾਰੇ ਬਾਰੇ ਡੂੰਘਾਈ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਦੋ ਤਿੰਨ ਵਰਕਸ਼ਾਪਸ ਅਟੈਂਡ ਕੀਤੀਆਂ ਸੀ ਤੇ ਬੈਂਕਸਟਾਊਨ ਵਿੱਚ ਹੀ, ਉਹਨੂੰ ਕਹਿੰਦੇ ਡ੍ਰੀਮਿੰਗ ਵਰਕਸ਼ਾਪ ਤੇ ਸਟੋਰੀ ਟੈਲਿੰਗ, ਕਿਉਂਕਿ ਓਰੀਜਿਨਲਸ ਦੀ ਆਪਣੀ ਕੋਈ ਲੈਂਗੁਏਜ ਸਕ੍ਰਿਪਟ ਨਹੀਂ ਸੀਗਾ ਤੇ ਉਹ ਸਿੰਪਲ ਯੂਜ ਕਰਕੇ ਕਮਿਊਨੀਕੇਟ ਕਰਦੇ ਸੀ। ਤੇ ਮੈਂ ਆਪਣੀ ਇੱਕ ਕਹਾਣੀ ਲਿਖੀ ਸੀ, ਪਹਿਲੇ ਉਹਨਾਂ ਦੇ ਸਿੰਬਲਸ ਯੂਜ ਕਰਕੇ ਆਪਾਂ ਪੇਂਟਿੰਗ ਬਣਾਈ ਸੀ ਤੇ ਪੇਂਟਿੰਗ ਨੂੰ ਵਰਡਸ ਵਿੱਚ ਕਨਵਰਟ ਕਰਕੇ ਇੰਗਲਿਸ਼ ਵਿੱਚ ਸਟੋਰੀ ਲਿਖੀ ਸੀ ਤੇ ਮੈਂ ਪੰਜਾਬੀ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ, ਇਟਸ ਵੈਰੀ ਇੰਪੋਰਟੈਂਟ ਫੋਰ ਮੀ। ਹਾਂਜੀ, ਤੇ ਇਹ ਕਹਾਣੀ ਮੇਰੇ ਮਾਂ ਪਿਓ, ਮੇਰੇ ਹਸਬੈਂਡ ਅਤੇ ਉਹਨਾਂ ਦੇ ਮਾਂ ਪਿਓ ਤੇ ਮੇਰੇ ਦੋ ਬੱਚਿਆਂ ਦੀ ਹੈ। ਇਸ ਪਿਕਚਰ ਵਿੱਚ 4 ਅੱਧੇ ਗੋਲੇ ਨੀਲੇ ਰੰਗ ਦੇ, ਇਹ ਰਿਪ੍ਰੈਜੈਂਟ ਕਰਦੇ ਹਨ ਸਾਡੇ ਮਾਂ ਪਿਓ, ਮੇਰੇ ਮਾਂ ਪਿਓ ਤੇ ਮੇਰੇ ਹਸਬੈਂਡ ਦੇ ਮਾਂ ਪਿਓ। ਐਂਡ ਅਗਲੇ 2 ਨੀਲੇ ਔਰਤ ਅਤੇ ਮਰਦ ਦਰਸਾਉਂਦੇ ਹਨ। ਐਂਡ ਇਹ ਦੱਸਦੇ ਕਿ ਅਸੀਂ ਪਰਿਵਾਰ ਵਿੱਚ ਇਕੱਠੇ ਰਹਿੰਦੇ ਹਾਂ ਤੇ ਗਾੜੇ ਪੂਰੇ ਰੰਗ ਦੇ 2 ਗੋਲੇ 2 ਮਹੱਤਵਪੂਰਨ ਚੀਜ਼ਾਂ ਦਿਖਾਉਂਦੇ ਹਨ ਤੇ ਮੇਰੇ ਵਾਸਤੇ 2 ਇੰਪੋਰਟੈਂਟ ਚੀਜ਼ਾਂ ਹਨ, ਮੇਰਾ ਦਿਲ ਅਤੇ ਮੇਰਾ ਪਰਿਵਾਰ। ਪਰਿਵਾਰ ਵਿੱਚ ਅਸੀਂ ਇਕੱਠੇ ਰਹਿੰਦੇ ਹਾਂ, ਖਾਂਦੇ ਹਾਂ, ਖੇਡਦੇ ਹਾਂ ਅਤੇ ਪਾਠ ਕਰਦੇ ਹਾਂ। ਪੀਲੇ ਲੰਬੇ ਅੰਡਾਕਾਰ ਆਕਾਰ ਦੱਸਦੇ ਹਨ ਕਿ ਅਸੀਂ ਪਰਿਵਾਰ ਵਿੱਚ ਹਰ ਰੋਜ਼ ਇਕੱਠੇ ਖਾਣਾ ਬਣਾਉਂਦੇ ਹਾਂ ਅਤੇ ਇਕੱਠੇ ਖਾਣਾ ਖਾਂਦੇ ਹਾਂ। ਇਹ ਕਹਾਣੀ ਮੇਰੇ ਇੱਕ ਖੁਸ਼ ਪਰਿਵਾਰ ਦਾ ਸੁਪਨਾ ਹੈ। ਜਦੋਂ ਅਸੀਂ ਉੱਥੇ ਔਖੇ ਸਮੇਂ ਵਿੱਚ ਗੁਜ਼ਰਦੇ ਹਾਂ ਤਾਂ ਸਾਡਾ ਪਰਿਵਾਰ ਹੀ ਸਾਨੂੰ ਸਾਥ ਦਿੰਦਾ ਹੈ। ਮੈਂ ਸੋਚਦੀ ਹਾਂ ਹਰ ਐਬਰੋਜਨਲ ਮਾਂ ਦੀ ਕਹਾਣੀ ਇਹੋ ਜਿਹੀ ਹੀ ਹੋਏਗੀ। ਕੋਈ ਮਾਵਾਂ ਕੋਲੋਂ ਉਹਨਾਂ ਦੇ ਬੱਚੇ ਲੈ ਜਾਵੇ, ਇਹ ਇੱਕ ਮਾਂ ਵਾਸਤੇ ਬਹੁਤ ਹੀ ਦੁਖਦਾਈ ਸਮਾਂ ਹੋਇਆ ਹੋਏਗਾ।
ਦੋਸਤੋ, ਇਸ ਸਾਲ ਦੇ ਨਾਇਡੋਕ ਵੀਕ ਦਾ ਥੀਮ ਹੈ ਸਾਡੇ ਬਜ਼ੁਰਗ। ਆਦੀਵਾਸੀ ਸੱਭਿਆਚਾਰ ਵਿੱਚ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਉਹ ਸੱਭਿਆਚਾਰ ਦੇ ਗਿਆਨ ਧਾਰਕ, ਅਧਿਆਪਕ ਅਤੇ ਪ੍ਰੇਰਣਾ ਸਰੋਤ ਮੰਨੇ ਜਾਂਦੇ ਹਨ। ਅਜੋਕੇ ਸਮੇਂ ਵਿੱਚ ਬੇਸ਼ੱਕ ਇਸ ਨੂੰ ਇੱਕ ਜਸ਼ਨ ਵਜੋਂ ਮਨਾਇਆ ਜਾਂਦਾ, ਪਰ ਇਸ ਨਾਇਡੋਕ ਦੀ ਸ਼ੁਰੂਆਤ ਇੱਕ ਸੋਗ ਦੇ ਦਿਵਸ ਵਜੋਂ ਹੋਈ ਸੀ। ਇਸ ਨੂੰ 1920 ਦੇ ਦਹਾਕੇ ਵਿੱਚ 2 ਕਾਰਕੁਨ ਸਮੂਹਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਨੇ ਆਸਟ੍ਰੇਲੀਆ ਦਿਵਸ 26 ਜਨਵਰੀ ਦੇ ਵਿਰੁੱਧ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ 1940 ਦੇ ਦਹਾਕੇ ਤੱਕ ਇਹ ਸੋਗ ਦਿਵਸ ਆਸਟ੍ਰੇਲੀਆ ਦਿਵਸ ਤੋਂ ਇੱਕ ਦਿਨ ਪਹਿਲਾਂ ਤੱਕ ਲਗਾਤਾਰ ਮਨਾਇਆ ਜਾਂਦਾ ਰਿਹਾ ਸੀ।
ਅਸੀਂ ਐਕਚੁਅਲੀ ਇੰਟਰਫੇਥ ਆਰਗੇਨਾਈਜੇਸ਼ਨ RYS ਰਿਲੀਜੀਅਸ ਯੂਥ ਸਰਵਿਸ ਨਾਲ ਕੁਝ ਪ੍ਰੋਜੈਕਟਸ ਕੀਤੇ ਸੀ, ਜਿਹਦੇ ਵਿੱਚ ਅਸੀਂ ਕੁਝ ਧਰਮਾਂ ਦੇ ਬੱਚੇ ਅਤੇ ਯੁਵਾਵਾਂ ਨੂੰ ਇਕੱਠਾ ਕਰਕੇ ਧਾਰਮਿਕ ਸਥਾਨਾਂ ਤੇ ਸੇਵਾਵਾਂ ਸੰਗਠਿਤ ਕੀਤੀਆਂ ਸਨ, ਜਿਵੇਂ ਕਿ ਰਿਵਸਬੀ ਗੁਰਦੁਆਰਾ, ਪੰਚਬੋਲ ਮੋਸਕ, ਗ੍ਰੀਕ ਚਰਚ ਇਨ ਗ੍ਰੀਨ ਏਕਰ, ਬੁੱਧਿਸਟ ਟੈਂਪਲ ਇਨ ਬੋਨੀਰਿਕ ਹਾਈਟਸ ਤੇ ਹੋਸਟਲ ਗੁਰਦੁਆਰਾ। ਤੇ ਇਹਨਾਂ ਸਾਰਿਆਂ ਵਿੱਚ, ਸਾਰੇ ਪ੍ਰੋਜੈਕਟਸ ਵਿੱਚ 15-20 ਪੇਰੈਂਟਸ ਤੇ 15-20 ਬੱਚੇ ਪੰਜਾਬੀ ਸਕੂਲ ਦੇ ਰਿਵਸਬੀ ਦੇ ਇਨਵੋਲਵ ਸੀ। ਤੇ ਸਭ ਤੋਂ ਵੱਡਾ ਪ੍ਰੋਜੈਕਟ ਬੱਚਿਆਂ ਨੇ ਕੀਤਾ ਸੀਗਾ ਰੈਡਫੋਨ ਵਿੱਚ, ਐਬਰੋਜਨਲ ਕਮਿਊਨਿਟੀ ਸੈਂਟਰ ਵਿੱਚ, ਜਿੱਥੇ ਦੂਜੇ ਧਰਮਾਂ ਦੇ ਵੀ ਯੁਵਾ ਸੀਗੇ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ 2 ਦਿਨ ਲਗਾ ਕੇ ਸਾਰੀ ਪ੍ਰੋਪਰਟੀ ਦੀ ਸਫਾਈ ਕੀਤੀ ਸੀ ਤੇ ਪੇਂਟਿੰਗ ਕੀਤੀ ਸੀ। ਤੇ ਉੱਥੇ ਹੋਰ ਬੱਚੇ ਜਿਵੇਂ ਕ੍ਰਿਸਚਨਸ, ਕੈਥੋਲਿਕਸ, ਮੁਸਲਿਮਸ, ਐਬਰੋਜਨਲ ਐਲਡਰਸ ਵੀ ਸੀ ਤੇ ਨੰਬਾਕਾ ਹੈਡਸ ਤੋਂ ਮਾਈਕਲ ਜੈਰਟ, ਜਿਹੜੇ ਕਿ ਐਬਰੋਜਨਲ ਐਲਡਰ ਹੈ ਤੇ ਲੈਂਗੁਏਜ ਹਾਈ ਸਕੂਲ ਟੀਚਰ ਵੀ ਹਨ, ਉਹ ਵੀ ਆਏ ਸੀ ਤੇ ਉਹਨਾਂ ਦੀ ਸੁਪਰਵਿਜ਼ਨ ਵਿੱਚ ਸਾਰਾ ਕੰਮ ਹੋਇਆ ਸੀ ਉਹਨਾਂ ਦੀ ਹੈਲਪ ਨਾਲ। ਤੇ ਸਾਡੇ ਬੱਚਿਆਂ ਨੂੰ, ਸਾਰਿਆਂ ਨੂੰ ਬਹੁਤ ਅੱਛਾ ਲੱਗਿਆ ਐਬਰੀਜਨਲਸ ਨਾਲ ਫੇਸ ਟੂ ਫੇਸ ਮਿਲ ਕੇ, ਕਿਉਂਕਿ ਇੰਨਾ ਐਕਸਪੋਜ਼ਰ ਹੋਇਆ ਨਹੀਂ ਸੀਗਾ ਪਹਿਲੇ, ਤੇ ਬੱਚਿਆਂ ਨੂੰ ਵੀ ਅੱਛਾ ਲੱਗਿਆ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ।
1955 ਵਿੱਚ ਆਦੀਵਾਸੀ ਦਿਵਸ ਜੁਲਾਈ ਦੇ ਪਹਿਲੇ ਐਤਵਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਹੁਣ ਇਹ ਆਦੀਵਾਸੀ ਲੋਕਾਂ, ਉਹਨਾਂ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦੇ ਜਸ਼ਨ ਅਤੇ ਯਾਦ ਦਾ ਦਿਨ ਬਣ ਚੁੱਕਾ ਹੈ। 1967 ਦੇ ਜਨਮਤ ਸੰਗ੍ਰਹਿ ਦੇ ਇੱਕ ਪ੍ਰਮੁੱਖ ਨਤੀਜੇ ਵਜੋਂ ਆਖਰ 1972 ਵਿੱਚ ਆਦੀਵਾਸੀ ਮਾਮਲਿਆਂ ਦੇ ਵਿਭਾਗ ਦਾ ਗਠਨ ਕੀਤਾ ਗਿਆ ਸੀ। ਹੁਣ ਕੁਝ ਕੁ ਮਹੀਨਿਆਂ ਤੱਕ ਇੱਕ ਹੋਰ ਜਨਮਤ ਸੰਗ੍ਰਹਿ ਵੀ ਕਰਵਾਇਆ ਜਾਣ ਵਾਲਾ ਹੈ। ਇਹ ਹੈ ਵੋਇਸ ਟੂ ਪਾਰਲੀਮੈਂਟ, ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼। ਜਨਮਤ ਸੰਗ੍ਰਹਿ ਦਾ ਉਦੇਸ਼ ਇੱਕ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਵੋਇਸ ਸਥਾਪਿਤ ਕਰਕੇ ਸੰਵਿਧਾਨ ਵਿੱਚ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਦੇ ਲੋਕਾਂ ਦੀ ਪਛਾਣ ਕਰਨਾ ਹੈ। ਬਹੁਤ ਸਾਰੇ ਆਦਿਵਾਸੀ ਲੋਕਾਂ ਲਈ ਇਹ ਰਾਏਸ਼ੁਮਾਰੀ ਸਰਕਾਰ ਦੁਆਰਾ ਕੀਤਾ ਜਾਣ ਵਾਲਾ ਇੱਕ ਸਵਾਗਤਯੋਗ ਕਦਮ ਹੈ। ਪਰ ਇਹ ਨਾਇਡੋਕ ਹਫ਼ਤਾ ਧਰਤੀ ਉੱਤੇ ਸਭ ਤੋਂ ਪੁਰਾਣੇ ਨਿਰੰਤਰ ਜੀਵਤ ਸੱਭਿਆਚਾਰ ਦੇ ਇਤਿਹਾਸ ਅਤੇ ਵਰਤਮਾਨ ਨੂੰ ਮਨਾਉਣ ਦਾ ਢੁਕਵਾਂ ਸਮਾਂ ਹੈ।
ਬੇਸਿਕਲੀ ਇਹੀ ਹੈਗਾ, ਇਹਨੂੰ ਐਬੋਰੀਜਨਲ ਕਲਚਰ ਬਾਰੇ ਜਿੰਨਾ ਅਸੀਂ ਲਰਨ ਕਰਾਂਗੇ ਉਹਨੂੰ ਅਸੀਂ ਆਪਣੀ ਲਾਈਫ ਵਿੱਚ ਇੰਪਲੀਮੈਂਟ ਵੀ ਕਰ ਸਕਦੇ ਹਾਂ। ਹੁਣ ਜਿਵੇਂ ਪਹਿਲੀ ਗੱਲ, ਮੈਨੂੰ ਪਤਾ ਲੱਗੀ ਕਿ ਐਬੋਰੀਜਨਲਸ ਦੇ ਆਰ ਵੈਰੀ ਮੱਚ ਅਟੈਚਡ ਟੂ ਦੇਅਰ ਲੈਂਡ। ਹੁਣ ਜਿਵੇਂ ਆਪਾਂ ਬੈਂਕਸਟਾਊਨ ਹੈਗੇ ਹਾਂ ਤੇ ਬੈਂਕਸਟਾਊਨ ਲੈਂਡ ਇਜ਼ ਓਨ ਬਾਈ ਡਾਇਰੈਕ ਐਂਡ ਓਰਾ ਪੀਪਲ। ਤੇ ਆਪਾਂ ਈਵਨ ਜਿਹੜੇ ਆਪਣੇ ਇੰਡੀਵਿਜੁਅਲ ਲੈਵਲ ਤੇ ਵੀ ਤੁਸੀਂ ਕਦੇ ਵੀ ਕੋਈ ਮੀਟਿੰਗ ਆਰਗੇਨਾਈਜ਼ ਕਰਦੇ ਹੋ, ਕੋਈ ਵੀ ਗੈਟ ਟੂਗੈਦਰ ਆਰਗੇਨਾਈਜ਼ ਕਰਦੇ ਹੋ, ਉਹਨੂੰ ਵੈਲਕਮ ਟੂ ਕੰਟਰੀ ਨਾਲ ਸ਼ੁਰੂ ਕਰੋ ਔਰ ਐਕਨੋਲੇਜਮੈਂਟ ਟੂ ਕੰਟਰੀ। ਐਂਡ ਐਸ ਅ ਵੂਮੈਨ ਆਲਸੋ ਯੂ ਨੋ ਆਪਾਂ ਫਾਈਟ ਕਰਦੇ ਹਾਂ ਕਈ ਵਾਰੀ ਆਪਣੇ ਰਾਈਟਸ ਵਾਸਤੇ, ਤੇ ਉਹਦੇ ਵਿੱਚ ਤੁਸੀਂ ਦੇਖੋ ਆਪਾਂ ਆਸਟ੍ਰੇਲੀਆ ਵਿੱਚ ਹੈਗੇ ਹਾਂ, ਆਪਣੇ ਵੂਮੈਨ ਰਾਈਟਸ ਵਾਸਤੇ ਫਾਈਟ ਕਰਦੇ ਹਾਂ, ਲੇਕਿਨ ਐਬੋਰੀਜਨਲ ਲੇਡੀਜ਼ ਜਿਹੜੇ ਕਿ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੈ ਉਹਨਾਂ ਨੂੰ ਕੀ ਰਾਈਟਸ ਮਿਲੇ ਅੱਜ ਤੱਕ? ਸੋ ਸਾਨੂੰ ਕੁਛ ਕਰਨਾ ਚਾਹੀਦਾ ਉਹਨਾਂ ਬਾਰੇ। ਤੇ ਆਲਸੋ ਜਿਵੇਂ ਆਪਾਂ ਸਾਡੇ ਨੇਬਰਸ ਹੈਗੇ ਹਾਂ, ਅਸੀਂ ਐਬੋਰੀਜਨਲਸ ਨਾਲ ਜਿੱਥੇ ਕੰਮ ਕਰਦੇ ਹਾਂ, ਸਾਨੂੰ ਜਿੰਨਾ ਜ਼ਿਆਦਾ ਪਤਾ ਹੋਏਗਾ ਉਹਨਾਂ ਮੇਲ ਜੋਲ ਸਾਡਾ ਵਧੇਗਾ।
ਤੁਸੀਂ ਹੋ SBS ਪੰਜਾਬੀ ਦੇ ਨਾਲ।